ਦੂਜਾ ਇਤਿਹਾਸ ਅਧਿਆਇ 25। ਅਮੱਸਿਆ 25 ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ, ਅਤੇ ਉਹਨੇ 29 ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਹਦੀ ਮਾਤਾ ਦਾ ਨਾਮ ਯਹੋਦਾਨ ਸੀ, ਜੋ ਯਰੂਸ਼ਲਮ ਦੀ ਸੀ, ਅਤੇ ਉਸਨੇ ਉਹੀ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਚੰਗਾ ਸੀ, ਪਰ ਪੂਰੇ ਦਿਲ ਨਾਲ ਨਹੀਂ। ਜਦੋਂ ਉਹਦਾ ਰਾਜ ਪੱਕਾ ਹੋ ਗਿਆ ਤਾਂ ਉਹਨੇ ਆਪਣੇ ਉਹਨਾਂ ਸੇਵਕਾਂ ਨੂੰ ਮਾਰ ਛੱਡਿਆ ਜਿਨ੍ਹਾਂ ਨੇ ਉਹਦੇ ਪਿਤਾ ਨੂੰ ਮਾਰਿਆ ਸੀ ਜੋ ਰਾਜਾ ਸੀ, ਪਰ ਉਹਨਾਂ ਦੇ ਪੁੱਤਰਾਂ ਨੂੰ ਉਹਨੇ ਨਾ ਮਾਰਿਆ, ਕਿਉਂ ਜੋ ਮੂਸਾ ਦੀ ਵਿਵਸਥਾ ਦੀ ਪੋਥੀ ਵਿੱਚ ਜਿਵੇਂ ਯਹੋਵਾ ਨੇ ਹੁਕਮ ਦਿੱਤਾ ਹੈ ਅਜਿਹਾ ਲਿਖਿਆ ਹੈ ਕਿ ਪੁੱਤਰਾਂ ਦੇ ਬਦਲੇ ਪਿਤਾ ਨਾ ਮਾਰੇ ਜਾਣ, ਨਾ ਪਿਤਾ ਦੇ ਬਦਲੇ ਪੁੱਤਰ ਮਾਰੇ ਜਾਣ, ਪਰ ਹਰੇਕ ਮਨੁੱਖ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ। ਇਸ ਤੋਂ ਬਿਨਾਂ ਅਮੱਸਿਆ ਨੇ ਯਹੂਦਾ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਉਹਨਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਸਾਰੇ ਯਹੂਦਾ ਤੇ ਬਿਨਿਆਮੀਨ ਵਿੱਚ ਹਜ਼ਾਰ ਹਜ਼ਾਰ ਤੇ ਸੌ ਸੌ ਦੇ ਸਰਦਾਰਾਂ ਦੇ ਹੇਠ ਰੱਖਿਆ, ਅਤੇ ਉਹਨਾਂ ਵਿੱਚੋਂ ਜਿਨ੍ਹਾਂ ਦੀ ਉਮਰ 20 ਸਾਲਾਂ ਜਾਂ ਇਸ ਤੋਂ ਉੱਪਰ ਸੀ ਉਹਨਾਂ ਨੂੰ ਗਿਣਿਆ, ਅਤੇ ਉਹਨਾਂ ਵਿੱਚ 3,00,000 ਚੋਣਵੇਂ ਜਵਾਨ ਵੇਖੇ ਜਿਹੜੇ ਜੰਗ ਵਿੱਚ ਜਾਣ ਯੋਗ ਸਨ ਅਤੇ ਬਰਛੀ ਤੇ ਢਾਲ ਵਰਤ ਸਕਦੇ ਸਨ। ਅਤੇ ਉਹਨੇ 100 ਕਿੰਤਾਰ ਚਾਂਦੀ ਦੇ ਕੇ ਇਸਰਾਇਲੀਆਂ ਵਿੱਚੋਂ 1,00,000 ਸੂਰਬੀਰ ਨੌਕਰ ਰੱਖੇ, ਪਰ ਇੱਕ ਪਰਮੇਸ਼ਰ ਦੇ ਜਨ ਨੇ ਉਹਦੇ ਕੋਲ ਆਣ ਕੇ ਆਖਿਆ ਕਿ ਹੇ ਪਾਤਸ਼ਾਹ, ਤੁਹਾਡੇ ਨਾਲ ਇਸਰਾਇਲੀਆਂ ਦੀ ਸੈਨਾ ਨਾ ਜਾਵੇ, ਕਿਉਂ ਜੋ ਯਹੋਵਾ ਇਸਰਾਇਲੀਆਂ ਦੀ ਸਾਰੀ ਇਫਰਾਇਮ ਵੰਸ਼ ਦੇ ਨਾਲ ਨਹੀਂ ਹੈ, ਪਰ ਜੇ ਤੁਸੀਂ ਜਾਣਾ ਹੀ ਚਾਹੁੰਦੇ ਹੋ ਤਾਂ ਜਾਓ ਤੇ ਲੜਾਈ ਲਈ ਤਕੜੇ ਹੋਵੋ। ਯਹੋਵਾ ਤੁਹਾਨੂੰ ਵੈਰੀਆਂ ਦੇ ਅੱਗੇ ਢਾਵੇਗਾ, ਕਿਉਂ ਜੋ ਪਰਮੇਸ਼ਰ ਵਿੱਚ ਉਠਾਉਣ ਤੇ ਢਾਉਣ ਦੀ ਸ਼ਕਤੀ ਹੈ। ਅਮੱਸਿਆ ਨੇ ਪਰਮੇਸ਼ਰ ਦੇ ਜਨ ਨੂੰ ਆਖਿਆ, ਪਰ 100 ਕਿੰਤਾਰਾਂ ਲਈ ਜੋ ਮੈਂ ਇਸਰਾਇਲ ਦੀ ਸੈਨਾ ਨੂੰ ਦਿੱਤੇ ਅਸੀਂ ਕੀ ਕਰੀਏ? ਉਸ ਪਰਮੇਸ਼ਰ ਦੇ ਜਨ ਨੇ ਕਿਹਾ ਕਿ ਯਹੋਵਾ ਤੁਹਾਨੂੰ ਉਸ ਨਾਲੋਂ ਬਹੁਤਾ ਦੇ ਸਕਦਾ ਹੈ। ਤਦ ਅਮੱਸਿਆ ਨੇ ਉਸ ਸੈਨਾ ਨੂੰ ਜੋ ਇਫਰਾਇਮ ਵਿੱਚੋਂ ਉਹਦੇ ਕੋਲ ਆਈ ਸੀ ਅੱਡ ਕੀਤਾ, ਤਾਂ ਜੋ ਉਹ ਫਿਰ ਆਪਣੇ ਘਰਾਂ ਨੂੰ ਜਾਣ। ਇਸ ਕਰਕੇ ਉਹਨਾਂ ਦਾ ਹਰਖ ਯਹੂਦਾ ਉੱਤੇ ਬਹੁਤ ਵਧਿਆ, ਅਤੇ ਉਹ ਵੱਡੇ ਗੁੱਸੇ ਵਿੱਚ ਆਪਣੇ ਘਰਾਂ ਨੂੰ ਮੁੜੇ। ਅਤੇ ਅਮੱਸਿਆ ਨੇ ਹੌਸਲਾ ਕੀਤਾ ਅਤੇ ਆਪਣੇ ਆਦਮੀਆਂ ਨੂੰ ਲੈ ਕੇ ਲੂਣ ਦੀ ਵਾਦੀ ਵੱਲ ਗਿਆ ਤੇ ਸੇਈਰ ਵੰਸ਼ ਵਿੱਚੋਂ 10,000 ਨੂੰ ਮਾਰ ਦਿੱਤਾ, ਅਤੇ ਹੋਰ 10,000 ਨੂੰ ਯਹੂਦੀ ਜਿਉਂਦਾ ਫੜ ਕੇ ਲੈ ਗਏ, ਅਤੇ ਉਹਨਾਂ ਨੂੰ ਇੱਕ ਚਟਾਨ ਦੀ ਚੋਟੀ ਤੇ ਚੜਾਇਆ, ਅਤੇ ਉਸ ਚਟਾਨ ਦੀ ਚੋਟੀ ਉੱਤੋਂ ਉਹਨਾਂ ਨੂੰ ਥੱਲੇ ਇਉਂ ਸੁੱਟ ਦਿੱਤਾ ਕਿ ਸਾਰਿਆਂ ਦੇ ਟੋਟੇ ਟੋਟੇ ਹੋ ਗਏ। ਪਰ ਉਸ ਸੈਨਾ ਦੇ ਜਵਾਨ ਜਿਨ੍ਹਾਂ ਨੂੰ ਅਮੱਸਿਆ ਨੇ ਮੋੜ ਭੇਜਿਆ ਸੀ ਕਿ ਉਹਦੇ ਨਾਲ ਲੜਾਈ ਵਿੱਚ ਨਾ ਜਾਣ, ਸਾਮਰਿਆ ਤੋਂ ਬੈਤ ਹੋਰੋਨ ਤੱਕ ਯਹੂਦਾ ਦੇ ਸ਼ਹਿਰਾਂ ਤੇ ਟੁੱਟ ਪਏ, ਅਤੇ ਉਹਨਾਂ ਵਿੱਚੋਂ 3,000 ਨੂੰ ਮਾਰ ਸੁੱਟਿਆ, ਅਤੇ ਬਹੁਤ ਸਾਰਾ ਮਾਲ ਲੁੱਟ ਲੈ ਗਏ। ਜਦੋਂ ਅਮੱਸਿਆ ਅਦੋਮੀਆਂ ਨੂੰ ਮਾਰ ਕੇ ਮੁੜਿਆ ਤਾਂ ਸੇਈਰੀਆਂ ਦੇ ਦੇਵਤਿਆਂ ਨੂੰ ਲੈਂਦਾ ਆਇਆ ਅਤੇ ਉਹਨਾਂ ਨੂੰ ਖੜਾ ਕੀਤਾ ਕਿ ਉਹ ਉਸਦੇ ਦੇਵਤੇ ਹੋਣ, ਅਤੇ ਉਸਨੇ ਉਹਨਾਂ ਦੇ ਅੱਗੇ ਮੱਥਾ ਟੇਕਿਆ ਅਤੇ ਉਹਨਾਂ ਦੇ ਅੱਗੇ ਧੂਪ ਤੁਖਾਈ। ਇਸ ਲਈ ਯਹੋਵਾ ਦਾ ਕ੍ਰੋਧ ਅਮੱਸਿਆ ਤੇ ਭੜਕਿਆ, ਅਤੇ ਉਸਨੇ ਇੱਕ ਨਬੀ ਨੂੰ ਉਹਦੇ ਕੋਲ ਭੇਜਿਆ ਜਿਸਨੇ ਉਹਨੂੰ ਆਖਿਆ ਕਿ ਤੁਸੀਂ ਉਹਨਾਂ ਲੋਕਾਂ ਦੇ ਉਹਨਾਂ ਦੇਵਤਿਆਂ ਦੇ ਕੋਲੋਂ ਸਲਾਹ ਕਿਉਂ ਲੈਂਦੇ ਹੋ ਜਿਨ੍ਹਾਂ ਨੇ ਆਪਣੇ ਹੀ ਲੋਕਾਂ ਨੂੰ ਤੁਹਾਡੇ ਹੱਥੋਂ ਨਾ ਛੁਡਾਇਆ? ਉਹ ਉਸਦੇ ਨਾਲ ਗੱਲਾਂ ਕਰਦਾ ਸੀ ਕਿ ਪਾਤਸ਼ਾਹ ਨੇ ਉਸਨੂੰ ਕਿਹਾ, ਕੀ ਅਸੀਂ ਤੈਨੂੰ ਪਾਤਸ਼ਾਹ ਦਾ ਮੰਤਰੀ ਬਣਾਇਆ ਹੈ? ਚੁੱਪ ਰਹਿ, ਤੂੰ ਕਿਉਂ ਮਾਰ ਖਾਵੇਂ? ਤਦ ਉਹ ਨਬੀ ਇਹ ਆਖ ਕੇ ਚੁੱਪ ਹੋ ਗਿਆ ਕਿ ਮੈਂ ਜਾਣਦਾ ਹਾਂ ਕਿ ਪਰਮੇਸ਼ਰ ਨੇ ਤੁਹਾਨੂੰ ਨਾਸ ਕਰਨਾ ਠਾਣਿਆ ਹੈ, ਇਸ ਲਈ ਕਿ ਤੁਸੀਂ ਇਉਂ ਕੀਤਾ ਹੈ ਅਤੇ ਮੇਰੀ ਸਲਾਹ ਨਹੀਂ ਮੰਨੀ। ਤਦ ਯਹੂਦਾ ਦੇ ਰਾਜੇ ਅਮੱਸਿਆ ਨੇ ਸਲਾਹ ਕਰਕੇ ਇਸਰਾਇਲ ਦੇ ਰਾਜੇ ਯਹੋਆਸ਼ ਨੂੰ, ਜੋ ਯੇਹੂ ਦਾ ਪੋਤਾ ਅਤੇ ਯਹੋਆਹਾਜ਼ ਦਾ ਪੁੱਤਰ ਸੀ, ਸੁਨੇਹਾ ਭੇਜਿਆ ਕਿ ਆ, ਅਸੀਂ ਇੱਕ ਦੂਜੇ ਨੂੰ ਆਹਮੋ ਸਾਹਮਣੇ ਵੇਖੀਏ। ਤਦ ਇਸਰਾਇਲ ਦੇ ਰਾਜਾ ਯਹੋਆਸ਼ ਨੇ ਯਹੂਦਾ ਦੇ ਰਾਜਾ ਅਮੱਸਿਆ ਨੂੰ ਇਹ ਸੁਨੇਹਾ ਭੇਜਿਆ ਕਿ ਲਬਾਨੋਨ ਦੇ ਕੰਡਿਆਲੇ ਨੇ ਲਬਾਨੋਨ ਦੇ ਦਿਆਰ ਨੂੰ ਸੁਨੇਹਾ ਭੇਜਿਆ ਕਿ ਆਪਣੀ ਧੀ ਨੂੰ ਮੇਰੇ ਪੁੱਤਰ ਨਾਲ ਵਿਆਹ ਦੇ, ਅਤੇ ਇੱਕ ਜੰਗਲੀ ਜਾਨਵਰ ਜੋ ਲਬਾਨੋਨ ਵਿੱਚ ਸੀ ਕੋਲੋਂ ਦੀ ਲੰਘਿਆ ਅਤੇ ਕੰਡਿਆਲੇ ਨੂੰ ਮਿੱਧ ਛੱਡਿਆ। ਤੂੰ ਕਹਿੰਦਾ ਹੈ, ਵੇਖ, ਮੈਂ ਅਦੋਮ ਨੂੰ ਮਾਰਿਆ ਹੈ, ਅਤੇ ਤੇਰੇ ਮਨ ਦਾ ਘਮੰਡ ਤੈਨੂੰ ਚੁੱਕਦਾ ਹੈ, ਘਰੇ ਰਹਿ। ਭਲਾ ਤੂੰ ਕਿਉਂ ਬਿਪਤਾਂ ਨੂੰ ਛੇੜੇ ਤੇ ਡਿੱਗੇ, ਅਤੇ ਤੇਰੇ ਨਾਲ ਹੀ ਯਹੂਦਾ ਵੀ? ਪਰ ਅਮੱਸਿਆ ਨੇ ਧਿਆਨ ਨਾ ਕੀਤਾ, ਕਿਉਂ ਜੋ ਇਹ ਪਰਮੇਸ਼ਰ ਵੱਲੋਂ ਆਇਆ ਕਿ ਉਹ ਉਹਨਾਂ ਨੂੰ ਵੈਰੀਆਂ ਦੇ ਹੱਥ ਵਿੱਚ ਇਸ ਕਾਰਨ ਦੇਵੇ ਕਿ ਉਹ ਅਦੋਮ ਦਿਆਂ ਦੇਵਤਿਆਂ ਕੋਲੋਂ ਪੁੱਛਗਿੱਛ ਕਰਦੇ ਸਨ। ਤਦ ਇਸਰਾਇਲ ਦੇ ਰਾਜਾ ਯਹੋਆਸ਼ ਨੇ ਚੜ੍ਹਾਈ ਕੀਤੀ, ਅਤੇ ਉਹ ਅਤੇ ਯਹੂਦਾ ਦਾ ਰਾਜਾ ਅਮੱਸਿਆ ਬੈਤ ਸ਼ਮਸ਼ ਵਿੱਚ ਜੋ ਯਹੂਦਾ ਦਾ ਹੈ ਆਮੋ ਸਾਹਮਣੇ ਹੋਏ। ਤਦ ਯਹੂਦਾ ਇਸਰਾਇਲ ਦੇ ਅੱਗੋਂ ਹਾਰ ਗਿਆ ਅਤੇ ਹਰੇਕ ਆਪਣੇ ਤੰਬੂ ਨੂੰ ਭੱਜਾ। ਇਸਰਾਇਲ ਦੇ ਰਾਜਾ ਯਹੋਆਸ਼ ਨੇ ਯਹੂਦਾ ਦੇ ਰਾਜਾ ਅਮੱਸਿਆ ਨੂੰ, ਜੋ ਯਹੋਆਹਾਜ਼ ਦਾ ਪੋਤਾ ਅਤੇ ਯੋਆਸ਼ ਦਾ ਪੁੱਤਰ ਸੀ, ਬੈਤ ਸ਼ਮਸ਼ ਵਿੱਚ ਫੜ ਲਿਆ ਅਤੇ ਯਰੂਸ਼ਲਮ ਵਿੱਚ ਵੜਿਆ ਅਤੇ ਯਰੂਸ਼ਲਮ ਦੀ ਸ਼ਹਿਰ ਪਨਾਹ ਇਫਰਾਹੀਮ ਦੇ ਫਾਟਕ ਤੋਂ ਲੈ ਕੇ ਖੂੰਜੇ ਵਾਲੇ ਫਾਟਕ ਤੱਕ 400 ਹੱਥ ਢਾ ਦਿੱਤੀ। ਅਤੇ ਉਸਨੇ ਸਾਰਾ ਸੋਨਾ ਅਤੇ ਚਾਂਦੀ ਅਤੇ ਸਾਰੇ ਭਾਂਡੇ ਜੋ ਪਰਮੇਸ਼ਰ ਦੇ ਭਵਨ ਵਿੱਚ ਉਬੇਦ ਅਦੋਮ ਦੇ ਕੋਲੋਂ ਮਿਲੇ ਅਤੇ ਪਾਤਸ਼ਾਹ ਦੇ ਮਹਿਲ ਦੇ ਖਜ਼ਾਨੇ ਅਤੇ ਬੰਦੀ ਪੁਰਸ਼ਾਂ ਨੂੰ ਨਾਲ ਲੈ ਕੇ ਸਾਮਰਿਆ ਨੂੰ ਮੁੜਿਆ। ਯਹੂਦਾ ਦੇ ਰਾਜਾ ਯੋਆਸ਼ ਦਾ ਪੁੱਤਰ ਅਮੱਸਿਆ ਇਸਰਾਇਲ ਦੇ ਰਾਜਾ ਯਹੋਆਹਾਸ ਦੇ ਪੁੱਤਰ ਯਹੋਆਸ਼ ਦੇ ਮਰਨ ਦੇ ਪਿੱਛੋਂ 15 ਸਾਲ ਜਿਉਂਦਾ ਰਿਹਾ ਅਤੇ ਅਮੱਸਿਆ ਦੇ ਬਾਕੀ ਕੰਮ ਜੋ ਉਸਨੇ ਆਦਿ ਤੋਂ ਅੰਤ ਤੱਕ ਕੀਤੇ, ਕੀ ਉਹ ਯਹੂਦਾ ਤੇ ਇਸਰਾਇਲ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ? ਜਦ ਤੋਂ ਅਮੱਸਿਆ ਯਹੋਵਾ ਦੇ ਪਿੱਛੇ ਚੱਲਣ ਤੋਂ ਫਿਰਿਆ, ਤਦੋਂ ਹੀ ਯਰੂਸ਼ਲਮ ਦੇ ਲੋਕਾਂ ਨੇ ਉਸਦੇ ਵਿਰੁੱਧ ਮਤਾ ਪਕਾਇਆ, ਸੋ ਉਹ ਲਾਕੀਸ਼ ਨੂੰ ਭੱਜ ਗਿਆ। ਪਰ ਉਹਨਾਂ ਨੇ ਲਾਕੀਸ਼ ਵਿੱਚ ਉਹਦੇ ਪਿੱਛੇ ਆਦਮੀ ਭੇਜ ਕੇ ਉਹਨੂੰ ਉੱਥੇ ਕਤਲ ਕੀਤਾ ਅਤੇ ਉਹ ਉਸਨੂੰ ਘੋੜਿਆਂ ਉੱਤੇ ਲੈ ਆਏ ਅਤੇ ਯਹੂਦਾ ਦੇ ਸ਼ਹਿਰ ਵਿੱਚ ਉਹਦੇ ਪੁਰਖਿਆਂ ਦੇ ਨਾਲ ਉਹਨੂੰ ਦੱਬਿਆ।